पवने में पवन समाया, ज्योति में ज्योत रली जाया, पवने में पवन समाया, ज्योति में ज्योत रल जाया। माटी माटी होई एक, रोमनहार की कमन टेक, माटी माटी होई एक, रोमनहार की कमन टेक, पवने में पवन समाया, ज्योति में ज्योत रल जाया, पवने में पवन समाया, ज्योति में ज्योत रल जाया, ज्योति में ज्योत रल जाया, पवने में पवन समाया, ज्योति में ज्योत रल जाया, ज्योति में ज्योत रल जाया। माटी माटी होई एक, रोमनहार की कमन टेक, माटी माटी होई एक, रोमनहार की कमन टेक, पवने में पवन समाया, ज्योति में ज्योत रल जाया, पवने में पवन समाया, ज्योति में ज्योत रल जाया, ज्योति में ज्योत रल जाया। कौन मुआ रे कौन मुआ, 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 ब्रह्म ज्ञानी मिल करो बिचारा, तो चलत भया, ब्रह्म ज्ञानी मिल करो बिचारा, ए तो चलत भया, पवने में पवन समाया, ज्योति में ज्योत रल जाया, पवने पवन समाया, ज्योति में ज्योत रल जाया, ज्योति में ज्योत रल जाया। अगली किछ खबर न पाई, रोमनहार बे ऊठ सिधाई, अगली किछ खबर न पाई, रोमनहार बे ऊठ ਹੱਥ ਲਾਏ ਅੰਦ ਬ੍ਰਹਮ ਹੋ ਕੇ ਬਾਂਦੇ ਬੰਦ ਸੁਪਨ ਭਇਆ ਭਖ ਲਾਏ ਅੰਦ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਮਨ ਹਾਰੇ ਦੀ ਕੋਮਨ ਟੇਕ ਪਵਨੇ ਮੇ ਪਵਨ ਸਮਾਇਆ ਮੇ ਜੋਤ ਰਲ ਜਾਇਆ ਜੋਤੀ ਮੇ ਜੋਤ ਰਲ ਆਵਤ ਜਾਵਤ ਹੁਕਮੀਆਂ ਪਾਰ ਇਹ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮੀਆਂ ਪਾਰ ਨਹਿ ਕੋ ਮੂਆ ਨਹਿ ਮਰਨੇ ਜੋਗ ਨਹਿ ਬਿਨ ਸੇ ਅਪਨਾ ਸੀ ਹੋਗ ਸੇ ਅਪਨਾ ਸੀ ਹੋਗ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜੋਤੀ ਮੇ ਜੋਤ ਰਲ
ਆਪਣੀ ਥਾਂ ਤੇ ਪਹੁੰਚ ਜਾਂਦੇ ਹਨ ਤਾਂ ਅਸੀਂ ਕਹਿੰਦੇ ਹਾਂ ਫਲਾਣਾ ਪੂਰਾ ਹੋ ਗਿਆ ਪੂਰਾ ਕਿਹਨੂੰ ਕਹਿੰਦੇ ਹਨ ਜੋ ਨਰੋਲ ਇੱਕ ਮਿੱਟੀ ਹੋ ਗਈ ਹੋਵੇ। ਪਵਨ ਪਾਣੀ ਅਗਨੀ ਆਕਾਸ਼ ਧਰਤੀ ਇਹ ਪੰਜਾਂ ਤੋਂ ਸਰੀਰ ਬਣਿਆ ਤੇ ਜਦੋਂ ਪੰਜੇ ਤੱਤ ਆਪਣੀ ਆਪਣੀ ਥਾਂ ਤੇ ਪਹੁੰਚ ਜਾਂਦੇ ਹਨ ਅਸੀਂ ਕਹਿੰਦੇ ਹਾਂ ਫਲਾਣਾ ਪੂਰਾ ਹੋ ਗਿਆ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਕੌਣ ਮੂਆ ਰੇ ਕੌਣ ਮੂਆ, ਕੌਣ ਕਹਿੰਦਾ ਫਲਾਣਾ ਮਰ ਗਿਆ, ਉਹ ਮਰਿਆ ਨਹੀਂ ਭਾਈ। ਇੱਕ ਕੋਈ ਗੁਰੂ ਕਾ ਲਾਲ ਮਹਾਂਪੁਰਸ਼ਾਂ ਅੱਗੇ ਬੇਨਤੀ ਕਰਨ ਲੱਗਾ, ਗਰੀਬ ਨਿਵਾਜ ਕਿਰਪਾ ਕਰੋ ਦੱਸੋ ਇਹ ਸਰੀਰ ਜਦੋਂ ਢਹਿ ਢੇਰੀ ਹੋ ਜਾਂਦਾ ਹੈ, ਪ੍ਰਾਣ ਪੰਖੇਰੂ ਉੱਡ ਜਾਂਦੇ ਹਨ ਤਾਂ ਕਿੱਧਰ ਜਾਂਦਾ? ਤਾਂ ਮਹਾਂਪੁਰਖ ਇੱਕ ਗੁਫਾ ਵਿੱਚ ਲੈ ਗਏ। ਉਸ ਗੁਫਾ ਵਿੱਚ ਜਾ ਕੇ ਇੱਕ ਪੱਥਰ ਤੇ ਪੱਥਰ ਜਦੋਂ ਰਗੜਿਆ ਤਾਂ ਵਿੱਚੋਂ ਅਗਨੀ ਨਿਕਲੀ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਦੱਸ ਇਹ ਅਗਨੀ ਆਈ ਕਿੱਥੋਂ ਸੀ ਤੇ ਇਹ ਅਗਨੀ ਗਈ ਕਿੱਧਰ ਹੈ? ਉਚਾਰਨ ਕਰੋ ਸ੍ਰੀ। ਤਾਂ ਹਜ਼ੂਰ ਕਹਿੰਦੇ ਨੇ ਕੌਣ ਮੂਗਾ ਰੇ ਕੌਣ ਮੂਗਾ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਵੈ। ਜਿਸ ਤਰ੍ਹਾਂ ਅਨੇਕ ਘੜਿਆਂ ਵਿੱਚ ਜਲ ਭਰਿਆ ਹੋਵੇ, ਪੂਰਨਮਾਸ਼ੀ ਦੀ ਰਾਤ ਹੋਵੇ, ਆਕਾਸ਼ ਨਿਰਮਲ ਹੋਵੇ, ਤਾਂ ਜਿਸ ਘੜੇ ਵਿੱਚ ਜਾਤੀ ਪਾਓਗੇ ਇੱਕ ਚੰਦਰਮਾ ਚੜਿਆ ਨਜ਼ਰ ਆਏਗਾ। ਕਰੋੜਾਂ ਘਰੇ ਪਏ ਹਨ, ਸਾਰਿਆਂ ਵਿੱਚ ਚੰਦਰਮੇ ਦਾ ਨਿਵਾਸ ਹੈ, ਪਰ ਜੇ ਕੋਈ ਠੀਕਰਾ ਜੇ ਕੋਈ ਘੜਾ ਟੁੱਟ ਜਾਵੇ ਤਾਂ ਚੰਦਰਮਾ ਤਾਂ ਨਹੀਂ ਨਾ ਮਰਦਾ। ਹੋ ਨਾ ਮੂਗਾ ਮੇਰੀ ਮੂਈ ਬੁਲਾਏ, ਉਹ ਨਾ ਮੂਗਾ ਜੋ ਰਿਹਾ ਸਮਾਏ। ਜਿਹੜਾ ਨਿਰੰਕਾਰ ਕਣ ਕਣ ਵਿੱਚ ਪੱਤੇ ਪੱਤੇ ਵਿੱਚ ਵਸ ਰਿਹਾ, ਸਗਲ ਬਨਸਪਤ ਮੇ ਬਸੰਤਰ ਸਗਲ ਦੂਧ ਮੇ ਕੀਆ, ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਜਿਹੜਾ ਕਣ ਕਣ ਵਿੱਚ ਵਸ ਰਿਹਾ ਉਹ ਕਿਵੇਂ ਮਰ ਸਕਦਾ ਹੈ ਬਈ? ਉਹ ਤਾਂ ਜੋਤ ਵਿੱਚ ਜੋਤ ਰਲ ਗਈ, ਪਵਨੇ ਮੇ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ। ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਮਨ ਹਾਰ ਕੀ ਕਮਨ ਤੇਕ। ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ। ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ। ਜਿਸ ਤਰ੍ਹਾਂ ਦੀਵੇ ਨਾਲ ਦੀਵਾ ਲਾ ਦਈਏ ਹੋਰ ਦੀਵਾ ਜਗ ਪੈਂਦਾ, ਇਸੇ ਤਰ੍ਹਾਂ ਅਨੇਕਾਂ ਦੀਪਕ ਜਗ ਪੈਣਗੇ। ਪਰ ਜੇ ਕਿਸੇ ਦੀਪਕ ਨੂੰ ਬੁਝਾ ਦਈਏ ਤਾਂ ਉਹ ਨਿਰੰਕਾਰ ਦੀ ਜੋਤ ਅਟਲ ਹੈ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਹਨ, ਜੇ ਕਿਰਨਾਂ ਦੂਰ ਹੋ ਜਾਣ ਤਾਂ ਸੂਰਜ ਨਹੀਂ ਮਰ ਸਕਦਾ। ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਹਨ, ਅਣਗਿਣਤ ਲਹਿਰਾਂ ਹਨ, ਪਰ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਇਸ ਲਈ ਇਹ ਸਰੀਰ ਪੰਜ ਭੂਤਕ ਸਰੀਰ ਹੈ, ਜਦੋਂ ਆਪਣੀ ਆਪਣੀ ਥਾਂ ਤੇ ਇਹ ਪਹੁੰਚ ਜਾਂਦੇ ਹਨ ਤਤ, ਤੇ ਫਿਰ ਇਹ ਸਰੀਰ ਮਾਟੀ ਮਾਟੀ ਹੋਈ ਏਕ, ਰੋਮਨ ਹਾਰੇ ਕੀ ਕਮਨ ਠੀਕ। ਕਬੀਰ ਜੀ ਵੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਬਾਬਾ ਬੋਲਦੇ ਤੇ ਕਹਾਂ ਗਏ, ਛਾਵਾਂ ਦੇ ਸ਼ਹਿਰ ਛਾਵਾਂ ਦੇ ਟਾਈਮ ਸੈਰ ਕਰਨ ਜਾਇਆ ਕਰਦੇ ਸਨ ਤੇ ਮਹਾਂਪੁਰਖਾਂ ਦੀ ਕੁਟੀਆ ਵਿੱਚ ਜਾ ਕੇ ਗੁਰਬਾਣੀ ਦੀ ਵਿਚਾਰ ਕਰਨੀ, ਸੱਚ ਦੀ ਵਿਚਾਰ ਕਰਨੀ, ਉਸ ਨਿਰੰਕਾਰ ਦੇ ਘਰ ਦੀ ਵਿਚਾਰ ਕਰਨੀ। ਤੇ ਅੱਜ ਜਦੋਂ ਕਬੀਰ ਜੀ ਕੁਟੀਆ ਪਹੁੰਚੇ ਤਾਂ ਕੀ ਤੱਕਦੇ ਹਨ ਕਿ ਮਹਾਂਪੁਰਖ ਪੰਜ ਭੂਤਕ ਸਰੀਰ ਤਿਆਗ ਕੇ ਉਹਨਾਂ ਦੀ ਰੂਹ ਉਹਨਾਂ ਦੀ ਆਤਮਾ ਨਿਰੰਕਾਰ ਦੇ ਚਰਨਾਂ ਵਿੱਚ ਜਾ ਬਿਰਾਜੀ ਹੈ ਤਾਂ ਆਪ ਪੁੱਛ ਰਹੇ ਹਨ ਉਹਨਾਂ ਦੇ ਸਰੀਰ ਕਿ ਬਾਬਾ ਬੋਲ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਕਿਤਨੇ ਸੋਹਣੇ ਬਚਨ ਕਰਦੇ ਸੀ ਕਿਤਨੇ ਸਵਾਰ ਸਵਾਰ ਕੇ ਰੱਬ ਦੇ ਘਰ ਦੀਆਂ ਗੱਲਾਂ ਕਰਦੇ ਸੀ ਕਿੱਥੇ ਚਲੇ ਗਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਭਾਈ ਉਹ ਜਿੱਥੋਂ ਆਈ ਸੀ ਨਾ ਆਤਮਾ ਰੂਹ ਉਹ ਉੱਥੇ ਹੀ ਪਹੁੰਚ ਗਈ ਹੈ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤ ਕੁਰਬਾਨ ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਵਿਸ਼ਾਲ ਸਾਗਰ ਹੈ ਅਸੀਂ ਵੀ ਉਸ ਦੀ ਅੰਸ਼ ਹਾਂ ਕਹਿ ਕਬੀਰ ਹਮ ਰਾਮ ਕੀ ਅੰਸ਼ ਅਸੀਂ ਵੀ ਉਸ ਨਿਰੰਕਾਰ ਦੀ ਅੰਸ਼ ਹਾਂ ਪਰ ਅਸੀਂ ਉਸ ਸਾਗਰ ਵਿੱਚੋਂ ਇੱਕ ਬੂੰਦ ਹਾਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਅਸੀਂ ਇੱਕ ਬੂੰਦ ਹਾਂ ਤੇ ਜਿਹੜਾ ਥੋੜਾ ਜਲ ਹੁੰਦਾ ਨਾ ਉਸਨੂੰ ਜੇ ਨਿਰਮਲ ਨਾ ਰੱਖੀਏ ਤਾਂ ਉਹ ਜਲ ਗੰਦਾ ਹੋ ਜਾਂਦਾ ਹੈ ਗੰਦਲਾ ਜਾਂਦਾ ਹੈ ਕਾਈ ਆ ਜਾਂਦੀ ਹੈ ਮੁਸ਼ਕ ਮਾਰਨ ਲੱਗ ਜਾਂਦਾ ਹੈ ਇਸੇ ਲਈ ਮਹਾਰਾਜ ਕਹਿੰਦੇ ਹਨ ਕਿ ਇਸ ਅੰਤਹਿ ਰੂਪੀ ਆਤਮਾ ਨੂੰ ਸਦਾ ਨਾਮ ਜਪ ਕੇ ਸਿਮਰਨ ਕਰਕੇ ਇਸ ਨੂੰ ਨਿਰਮਲ ਰੱਖਣਾ ਇਸੇ ਲਈ ਸਤਪੁਰਸ਼ ਜੋ ਹਨ ਉਹ ਨਿਰੰਕਾਰ ਦਾ ਰੱਬ ਦਾ ਰੂਪ ਹੋ ਜਾਂਦੇ ਹਨ ਕਿ ਉਹ ਆਪਣੇ ਅੰਤਹਿ ਰੂਪੀ ਅੰਮ੍ਰਿਤ ਜਲ ਨੂੰ ਨਿਰਮਲ ਰੱਖਦੇ ਹਨ ਤੇ ਕਈ ਵਾਰੀ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਮਨੁੱਖ ਆਪਣੇ ਅੰਤਹਿ ਰੂਪੀ ਕਰਮਾਂ ਨੂੰ ਕੁਕਰਮਾਂ ਵਿੱਚ ਬਦਲ ਦੇਵੇ ਤਾਂ ਫਿਰ ਇਹ ਜਲ ਭੂਮ ਵਿੱਚ ਡਰ ਜਾਂਦਾ ਆਪਣਾ ਨਾਂ ਹੀ ਚੁੱਕ ਜਾਂਦਾ ਆਪਣਾ ਨਾਂ ਹੀ ਮਿਟਾ ਕੇ ਚਲਾ ਜਾਂਦਾ ਪਰ ਜੋ ਇਸ ਜਲ ਨੂੰ ਨਿਰਮਲ ਰੱਖਦੇ ਹਨ ਉਹਨਾਂ ਦਾ ਨਾਮ ਸਦਾ ਅਮਰ ਰਹਿੰਦਾ ਮਹਾਰਾਜ ਕਹਿੰਦੇ ਨੇ ਜਿੰਨੀ ਨਾਮ ਵਿਸਾਰਿਆ ਸੋ ਹੋਤ ਦੇਖੇ ਖੇਹ ਜਿਵੇਂ ਥੋੜਾ ਜਲ ਖੇਹ ਵਿੱਚ ਡੁੱਲ ਜਾਵੇ ਮੁੜ ਕੇ ਹੱਥ ਤਾਂ ਨਹੀਂ ਆਉਂਦਾ ਇਹ ਅਮੋਲਕ ਸਵਾਸ ਵੀ ਇਸੇ ਤਰ੍ਹਾਂ ਹਨ ਜੇ ਸਿਮਰਨ ਨਹੀਂ ਕਰਦੇ ਉਸ ਮਾਲਕ ਦੇ ਗੁਣ ਨਹੀਂ ਗਾਉਂਦੇ ਤਾਂ ਇਹ ਖੇਹ ਹੁੰਦੇ ਜਾਂਦੇ ਹਨ ਖੇਹ ਵਿੱਚ ਮਿਲਦੇ ਜਾਂਦੇ ਹਨ ਤੇ ਜੇ ਇਸ ਉਸ ਮਾਲਕ ਦੀ ਬੰਦਗੀ ਕਰੀਏ ਤਾਂ ਇਹ ਅੰਤਹਿ ਰੂਪੀ ਬੂੰਦ ਸਦਾ ਨਿਰਮਲ ਰਹਿੰਦੀ ਹੈ ਜਿਵੇਂ ਜਲ ਉੱਪਰ ਕਾਈ ਆਈ ਹੋਵੇ ਤਾਂ ਆਕਾਸ਼ ਨਜ਼ਰ ਨਹੀਂ ਆਉਂਦਾ ਜਲ ਹਿੱਲ ਰਿਹਾ ਹੋਵੇ ਧੁੰਦਲਾ ਹੋਵੇ ਆਕਾਸ਼ ਨਜ਼ਰ ਨਹੀਂ ਆਏਗਾ ਜਲ ਨਿਰਮਲ ਹੋਵੇ ਜਲ ਟਿੱਕਿਆ ਹੋਵੇ ਤਾਂ ਆਕਾਸ਼ ਨਜ਼ਰ ਆਏਗਾ ਇਸੇ ਲਈ ਜੋ ਮਹਾਂਪੁਰਖ ਹਨ ਸਤਪੁਰਸ਼ ਹਨ ਗੁਰਮੁਖ ਜਨ ਹਨ ਨਾਮ ਜਪ ਕੇ ਆਪਣੇ ਅੰਤਹਿ ਰੂਪੀ ਬੂੰਦ ਨੂੰ ਨਿਰਮਲ ਰੱਖਦੇ ਹਨ ਤੇ ਫਿਰ ਗੁਰੂ ਕੀ ਬਾਣੀ ਉਹਨਾਂ ਨੂੰ ਫਿਰ ਇਹ ਖਿਤਾਬ ਦਿੰਦੀ ਹੈ ਕਿ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਹੀਂ ਰੱਬ ਦੇ ਪਿਆਰੇ ਰੱਬ ਤੋਂ ਵੱਖਰੇ ਨਹੀਂ ਬਾਈ ਉਹ ਰੱਬ ਦਾ ਰੂਪ ਹੀ ਹਨ ਇਸ ਲਈ ਮਹਾਰਾਜ ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਪਵਨੇ ਮੈਂ
ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਮਨ ਹਾਰ ਕੀ ਕਵਨ ਪੇਕ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਮੈਂ ਜੋਤ ਰਲ ਜਾਇਆ
पवन पानी अग्नि का मेल, चंचल चपत चंचल चपल बुद्ध का खेल, नौ दरवाजे दसवां द्वार, बूझ रे ज्ञानी एहो विचार, कथता बकता सुनता सोई, कथता बकता सुनता सोई, आप बिचारे सो ज्ञानी होई, देही माटी बोले पौन, देही माटी बोले पौन, बुझरे ज्ञानी मुआ है कौन, मुई सुरत बाद अहंकार, ओ ना मुआ जो देखन हार, जह कारण तट तीर्थ जाही, रतन पदार्थ काट ही माही, पर पंडित बाद बखाने, पीतर होंदी वस्त न जाने, महाराज बख्शिश कर रहे हैं, देही माटी बोले पौन, बूझ रे ज्ञानी मुआ है कौन, कौन मरता है, ये शरीर मरता है। हजूर इस शब्द विच ये भी बख्शिश कर रहे हैं कि असी परम दे फिरदे हाँ, रब नू लभदे फिरदे हाँ, पर वो निरंकार तां साडे अंदर बैठा है, जे अपने मन नू निर्मल रखेगा तां जदों मर्जी है भाई अंदर जाती पा के अपने मालक दे दर्शन कर ले। इसलिए महाराज गुरु नानक साहब जी बख्शिश कर रहे हैं, हो ना मुआ मेरी मुई बलाए, ओ ना मुआ जो रेहा समाए, कहो नानक गुर ब्रह्म दिखाया, मरता जाता नदर ना आया। अगली किश खबर ना पाई, जदों शरीर मृतक हो जांदा है ता आले दुआले दोस्त मित्र घर वाले रो पिट के चले जांदे हैं, पर उन्हानु ए नहीं पता कि ओ जीव आत्मा किधर गई है, क्योंकि जेहो जे साडे विचार हुंदे हैं, जिस तरह दी असी करनिया करदे हां उधर ही निरंकार फिर भेज देंदा है, चल भाई उचारण करो श्री। इसे लई गुरु नानक साहब जी कहंदे हन कि गुरमुखा वाले कम करो, इंसाना वाले कम करो, महापुरखा वाले कर्म करोगे तो भाई आने वाला जो समा है वो निरंकार दे चरणा विच निवास मिलेगा। ते जे करतूत पशु की मानस जात, करतूतां होवन पशुआं वालियां, गंदे कम करिए, नशे करिए, कुकर्म करिए, गुरु वाले ना बनिए, ता फिर हजूर कहंदे ने भाई 84 दिया त्रिगड जूना, जम जम मरे मरे फिर जमे, बहुत सजाए पई है देश लम्मे। तो इसलिए सजा बड़ी लंबी है, उस मालक दे बख्शे हुए श्वासा नाल सारे भाई जप जप के सफल कर लिए। इसलिए महाराज बख्शिश कर रहे हैं कि अगली किश खबर ना पाई, रोमन हार भे उठ सिधाई, रो रो के सारे चले जाते हैं, खाना प्राणी चला गया है, उदा अफसोस करके रो के सारे चले गए, पर ये नहीं पता कि वो जीव आत्मा किथे गई है। इसे लई महाराज सच्चे पातशाह बख्शिश कर दें कि मत मैं पिछे कोई रोब सी, सो मैं मूल ना पाया, वो मैनू कदे चंगा नहीं लगेगा जेड़ा मेरे पिछो रोए, नहीं भाई मैं पिछे कीर्तन करे निर्वाण जी, मेरे पिछे कीर्तन होवे, सत्संग होवे, पुन दान होवे, संगतां जुड़न असीसां देन। इसलिए अगली किश खबर ना पाई, अगली किश खबर ना पाई, रोमन हार भे उठ सिदाई, अगली किश खबर ना पाई, रोमन हार पे उठ सिदाई। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਦੱਖਣ ਦੀ ਧਰਤੀ ਨੂੰ ਭਾਗ ਲਾਏ ਨੰਦੇੜ ਗਏ ਜਿਸ ਨੂੰ ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਰਕੇ ਪੁਕਾਰਦੇ ਹਾਂ। ਇੱਥੇ ਇੱਕ ਮਾਧੋ ਦਾਸ ਬੈਰਾਗੀ ਰਹਿੰਦਾ ਸੀ ਜਿਹਦਾ ਕੰਮ ਸੀ ਕੋਈ ਵੀ ਮਹਾਂਪੁਰਖ ਸੰਤ ਮਹਾਤਮਾ ਅਭਿਆਗਤ ਆ ਜਾਵੇ ਉਹਦੇ ਬਾਗ ਵਿੱਚ ਇੱਕ ਬੜਾ ਵੱਡਾ ਪਲੰਗ ਵਿਛਿਆ ਹੋਇਆ ਸੀ। ਉਸਨੇ ਆ ਕੇ ਜਦੋਂ ਮਹਾਂਪੁਰਖ ਨੇ ਬੈਠਣਾ ਤਾਂ ਉਸਨੇ ਵੀਰ ਸਿੱਧ ਕੀਤੇ ਹੋਏ ਸੀ ਉਹਨਾਂ ਵੀਰਾਂ ਨੂੰ ਭੇਜ ਕੇ ਉਹਦਾ ਪਲੰਗ ਉਲਟਾ ਦੇਣਾ ਭਾਵ ਕਿ ਉਸਦੀ ਨਰਾਦਰੀ ਕਰਨੀ, ਸੰਤਾਂ ਮਹਾਂਪੁਰਖਾਂ ਅਭਿਆਗਤਾਂ ਦੀ ਨਿਰਾਦਰੀ ਕਰਨੀ ਅਤੇ ਆਪਣੇ ਆਪ ਨੂੰ ਸਮਝਣਾ ਬਈ ਮੇਰੇ ਵਰਗਾ ਸੰਸਾਰ ਵਿੱਚ ਕੌਣ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਇਸ ਦੇ ਬਾਗ ਵਿੱਚ ਜਾ ਕੇ ਪਲੰਗ 'ਤੇ ਜਾ ਬੈਠੇ, ਬੜਾ ਜ਼ੋਰ ਲਾਇਆ, ਬੜੇ ਵੀਰ ਭੇਜੇ, ਆਪਣੀ ਸਾਰੀ ਜ਼ਿੰਦਗੀ ਦੀ ਤਾਕਤ, ਸਿਮਰਨ ਭਜਨ ਤਪੱਸਿਆ ਦੀ ਜਿਤਨੀਆਂ ਸਿੱਧੀਆਂ ਕੀਤੀਆਂ ਸਨ ਨਾ, ਸਾਰੀ ਤਾਕਤ ਲਾ ਦਿੱਤੀ ਪਰ ਪਲੰਗ ਨਹੀਂ ਹਿੱਲ ਸਕਿਆ। ਅਖੀਰ ਮਾਧੋ ਦਾਸ ਬੈਰਾਗੀ ਗੁਰੂ ਦੇ ਚਰਨਾਂ ਵਿੱਚ ਆ ਕੇ ਬਹਿ ਗਿਆ। ਹਜ਼ੂਰ ਕਹਿਣ ਲੱਗੇ, ਭਾਈ ਤੂੰ ਕੌਣ ਹੈ ਅਤੇ ਤੇਰਾ ਗੁਰੂ ਕੌਣ ਹੈ ਬਾਈ? ਤਾਂ ਮਾਧੋ ਦਾਸ ਕਹਿਣ ਲੱਗਾ, ਜੀ ਮੇਰਾ ਗੁਰੂ ਤਾਂ ਮੁਕਤ ਹੋ ਚੁੱਕਿਆ, ਭਾਵ ਮਰ ਚੁੱਕਿਆ ਅਤੇ ਮੇਰਾ ਨਾਮ ਮਾਧੋ ਦਾਸ ਹੈ। ਤਾਂ ਮਹਾਰਾਜ ਕਹਿਣ ਲੱਗੇ, ਤੇਰਾ ਗੁਰੂ ਮੁਕਤ ਹੋ ਗਿਆ, ਤੇਰਾ ਗੁਰੂ ਤਾਂ ਉਹ ਵੇਖ ਫਲ ਦੇ ਵਿੱਚ ਕੀੜਾ ਬਣਿਆ ਬੈਠਾ, ਕਿਉਂਕਿ ਨਾ ਉਹ ਮੁਕਤ ਹੋਇਆ ਤੇ ਨਾ ਤੂੰ ਹੋਵੇਗਾ। ਆ ਦੇਖਣਾ ਚਾਹੁੰਦਾ ਤਾਂ ਦੇਖ ਲੈ, ਤੇ ਜਦੋਂ ਉਹ ਫਲ ਤੋੜ ਕੇ ਲਿਆਇਆ, ਫਲ ਨੂੰ ਚੀਰਿਆ ਤਾਂ ਵਿੱਚ ਕੀੜਾ ਬੈਠਾ। ਤੇ ਮਹਾਰਾਜ ਕਹਿਣ ਲੱਗੇ, ਦੱਸ ਭਾਈ ਨੂੰ ਤੂੰ ਕੌਣ ਹੈ? ਤਾਂ ਆਵਾਜ਼ ਆਈ, ਮੈਂ ਤੇਰਾ ਗੁਰੂ ਹਾਂ, ਪਰ ਤੰਤਰ ਮੰਤਰ ਕਰਕੇ, ਲੋਕਾਂ ਦੀ ਨਰਾਦਰੀ ਕਰਕੇ ਅੰਤ ਵੇਲੇ ਮੇਰਾ ਧਿਆਨ ਇਸ ਫਲ ਖਾਣ ਵੱਲ ਚਲਾ ਗਿਆ ਤੇ ਨਿਰੰਕਾਰ ਨੇ ਮੈਨੂੰ ਕੀੜਾ ਬਣਾ ਦਿੱਤਾ। ਇਸ ਲਈ ਅਗਲੀ ਕੋਈ ਖਬਰ ਨਹੀਂ ਬਾਈ, ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਫਲ ਮਿਲੇਗਾ। ਤੋ ਸ਼ੁਭ ਕਰਮ ਕਰੀਏ, ਸਰਬੱਤ ਦਾ ਭਲਾ ਮੰਗੀਏ, ਗੁਰੂ ਵਾਲੇ ਬਣ ਕੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਕੇ ਫਿਰ ਆਪਣੇ ਕਾਰ ਵਿਹਾਰ ਤੇ ਜਾਓ। ਇਹ ਤਾਂ ਸਰੀਰ ਬਾਈ ਪਵਨੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜੋਤ ਰਲ ਜਾਇਆ।